ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਤੀਜਾ ਸ਼ਾਂਤੋ ਘਰ ਤੀਜਾ ਸਾਜਨ ਮੇਰੇ ਪ੍ਰੀਤਮ
ਵਾਹਿਗੁਰੂ ਜੀ ਕਾ ਖਾਲਸਾ ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਆਪਾਂ ਲੰਘਿਆ ਨੇ 15 ਦਿਨ ਦੀ ਆਉਣ ਤੋਂ ਬਾਅਦ ਇਸ ਰੋਡਿਆਂ ਨਗਰਾਂ ਵਿਚ ਸੰਤ ਕਿਰਪਾਲ ਸਿੰਘ ਜੀ ਨੇ ਸੰਗਤਾਂ ਨੂੰ ਮਿਲਾ ਕੇ ਜੋ ਗੁਰਦੁਆਰਾ ਸਾਹਿਬ ਨਵੀਂ ਬਿਲਡਿੰਗ ਤਿਆਰ ਕਰਕੇ ਗੁਰੂ ਸਾਹਿਬ ਜੀ ਦਾ ਬਿਰਾਜਮਾਨ ਕਰਕੇ ਪ੍ਰਕਾਸ਼ ਕਰਕੇ ਬੜਾ ਸੋਹਣਾ ਸਥਾਨ ਸਜਾਇਆ ਹੈ ਜਿੱਥੇ ਆਪ ਜੀ ਨੇ 101 ਪਾਠ ਕੀਤੇ ਸਨ। 7100 ਪਾਠ ਨਵਾਂ ਗੁਰਦੁਆਰਾ ਸਾਹਿਬ ਸਜਾ ਕੇ ਕੀਤੇ ਸੀ। ਉਸ ਸਥਾਨ ਦੇ ਵਿੱਚ ਅੱਜ ਆਪਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਅੰਮ੍ਰਿਤ ਵੇਲੇ ਤੋਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਤੇ ਆਸਾ ਜੀ ਦੀ ਵਾਰ ਦਾ ਕੀਰਤਨ ਪੜ੍ਹਿਆ ਤੇ ਸੁਣਿਆ ਹੈ। ਹੁਣ ਇਸ ਤੋਂ ਮਗਰੋਂ ਗੁਰੂ ਮਹਾਰਾਜ ਸਾਹਿਬ ਦੀ ਅੰਮ੍ਰਿਤ ਰੂਪ ਬਾਣੀ ਜੋ ਆਸਾ ਰਾਗ ਦੇ ਤੀਜੇ ਪਾਤਸ਼ਾਹ ਦੇ ਸ਼ੰਤ ਆਰੰਭ ਹਨ ਉਹਨਾਂ ਦੀ ਕਥਾ ਦਾ ਆਪਾਂ ਰਸ ਮਾਨਣ ਲੱਗੇ ਹਾਂ। ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੋਤੀ ਸਰੂਪ ਗਰੀਬ ਨਵਾਜ ਸਤਿਗੁਰੂ ਜੀ ਸ੍ਰੀ ਗੋਬਿੰਦਵਾਲ ਸਾਹਿਬ ਦੇ ਵਿਚ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਮ ਤੀਰ ਵਿਪਾਸ ਬਣਾਇਓ ਜੋ ਗੋਬਿੰਦਵਾਲ ਬੈਕੁੰਠ ਦੀ ਨਿਆਈ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਜਿਆ ਹੈ। ਇੱਥੇ ਚਾਰ ਛਪੇਰੇ ਸੰਗਤਾਂ ਗੁਰੂ ਸਾਹਿਬ ਦੇ ਘੇਰਾ ਘੱਤ ਕੇ ਬੈਠੀਆਂ ਜਿਵੇਂ ਪੂਰਨਮਾਸੀ ਦੇ ਚੰਦਰਮਾ ਦੇ ਉਦਾਲੇ ਤਾਰਿਆਂ ਦੇ ਮੰਡਲ ਦਾ ਘੇਰਾ ਕੱਤਿਆ ਹੁੰਦਾ ਹੈ। ਗੁਰੂ ਮਹਾਰਾਜ ਸਾਹਿਬ ਪੂਰਨਮਾਸੀ ਦੇ ਚੰਦਰਮਾ ਦੀ ਨਿਆਈ ਵਿਚ ਬਿਰਾਜਮਾਨ ਹਨ। ਪੂਰਨਮਾਸੀ ਦੇ ਚੰਦਰਮਾ ਨੂੰ ਤਾਂ ਕਲੰਕ ਲੱਗਾ ਹੁੰਦਾ ਹੈ, ਮਹਾਰਾਜ ਕਲੰਕਾਂ ਨੂੰ ਧੋਣ ਵਾਲੇ ਹਨ। ਆਪ ਕਲੰਕੰ ਬਿਨਾ ਨੇਕ ਕਲੰਕੀ ਸਰੂਪੇ ਹਨ। ਚੋਜੀ ਪਾਤਸ਼ਾਹ ਸਿੱਖ ਸੰਗਤਾਂ ਤਾਰਿਆਂ ਮੰਡਲ ਦੀ ਨਿਆਈ ਉਦਾਰੇ ਸਜੀਆਂ ਹੋਈਆਂ ਹਨ। ਬੜੇ ਬੜੇ ਜੀਵਨ ਮੁਕਤ ਗੁਰਮੁਖ ਸਿੱਖ ਸਤਿਗੁਰੂ ਜੀ ਦੇ ਭਾਈ ਬੁੱਢਾ ਸਾਹਿਬ ਆਦਿਕ ਮਹਾਂਪੁਰਖ ਪਹਿਲੇ ਪਾਤਸ਼ਾਹ ਤੋਂ ਲਾ ਕੇ ਜਿਹੜੇ ਵਰੋਸ ਆਏ ਹਨ, ਗੁਰੂ ਅੰਗਦ ਸਾਹਿਬ ਦੀ ਸੇਵਾ ਕਰਦੇ ਰਹੇ ਹਨ, ਜਿਨ੍ਹਾਂ ਨੇ 6ਵੇਂ ਪਾਤਸ਼ਾਹ ਤੱਕ ਦਰਸ਼ਨ ਕੀਤੇ ਹਨ, ਉਹ ਪਿਆਰੇ ਮਹਾਰਾਜ ਦੀ ਹਜ਼ੂਰੀ ਸਜੇ ਹੋਏ ਹਨ। ਹੋਰ ਬੇਅੰਤ ਗੁਰਸਿੱਖ ਸਤਿਗੁਰੂ ਮਹਾਰਾਜ ਸਾਹਿਬ ਦੀ ਹਜ਼ੂਰੀ ਚ ਭਾਈ ਪਾਰੋ ਜੈਸੇ ਗੁਰਮੁਖ ਜੋ ਗੁਰੂ ਅੰਗਦ ਸਾਹਿਬ ਤੋਂ ਵਰੋਸ ਆਏ ਹੋਏ ਸਨ। ਇਸੇ ਪ੍ਰਕਾਰ ਹੋਰ ਗੁਰੂ ਅਮਰਦਾਸ ਸਾਹਿਬ ਜੀ ਤੇ ਨਿਕਟਵਰਤੀ ਗੁਰਸਿੱਖ ਭਾਈ ਬੱਲੂ ਆਦਿਕ ਬੇਅੰਤ ਗੁਰਸਿੱਖ ਸੰਗਤਾਂ ਸਤਿਗੁਰੂ ਤੋਂ ਵਰੋਸ ਆਏ ਹੋਏ ਪਾਸ ਬੈਠੇ ਹੈ, ਦੀਵਾਨ ਸਜਿਆ ਹੋਇਆ ਹੈ। ਆਪ ਅੰਮ੍ਰਿਤ ਵੇਲੇ ਅੰਮ੍ਰਿਤ ਰੂਪ ਬਾਣੀ ਦਾ ਉਪਦੇਸ਼ ਉਚਾਰਨ ਕਰਦੇ ਹਨ। ਸਭਨਾਂ ਨੂੰ ਪਰਮੇਸ਼ਵਰ ਦੀ ਭਗਤੀ ਵਿਚ ਜੋੜਨ ਵਾਸਤੇ ਇਹ ਪਵਿੱਤਰ ਸਿੱਖਿਆ ਦਿੰਦੇ ਹਨ। ਇੱਕ ਅਦਵੈਤ ਰੂਪ ਪਰਮੇਸ਼ਵਰ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿ ਕਾਲਵਾਦ ਰੂਪ ਹੈ, ਗੁਰੂ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਰੂਪ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਆਸਾ ਮਹੱਲਾ ਤੀਜਾ ਤੀਜੇ ਪਾਤਸ਼ਾਹ ਆਸਾ ਰਾਗਣੀ ਵਿਚ ਸ਼ੰਤ ਜਸ ਦਾ ਨਾਮ ਹੈ ਅਤੇ ਸ਼ੰਤ 6-6 ਤੁਕਾਂ ਵਾਲੇ ਸ਼ੰਤ ਹੁੰਦੇ ਹਨ, 4 ਤੁਕਾਂ ਵਾਲੇ ਵੀ ਹੁੰਦੇ ਹਨ। ਸ਼ੰਤ ਸੰਗੀਤ ਤੇ ਕਾਵਿ ਦੋਹਾਂ ਨੂੰ ਮਿਲਾ ਕੇ ਪਰਮੇਸ਼ਵਰ ਦਾ ਜਸ ਉਚਾਰਨ ਕੀਤਾ ਹੈ। ਤੀਜੇ ਘਰ ਦੇ ਅੰਦਰ ਤੀਜੇ ਸੁਰਤਾਰ ਦੇ ਅੰਦਰ ਗੁਰੂ ਸਾਹਿਬ ਜੀ ਪਵਿੱਤਰ ਉਚਾਰਨ ਕਰਦੇ ਹਨ।
ਸਾਜਨ ਮੇਰੇ ਪ੍ਰੀਤਮ
ਹਜ਼ੂਰ ਫਰਮਾਉਂਦੇ ਹਨ, ਸਾਜਨ ਮੇਰੇ ਪ੍ਰੀਤਮ ਹੇ ਸਾਡੇ ਸਰੀਰ ਦੇ ਵੀ ਸੱਜਣੋ ਤੇ ਸਾਡੇ ਮਨ ਦੇ ਵੀ ਪ੍ਰੀਤਮ ਜਨੋ। ਸੁਣੋ ਇਸ ਵਿਚਾਰ ਦੇ ਤਾਈ ਸੱਜਣ ਸਤਿਗੁਰਾਂ ਦੇ ਨਾਲ ਮਿਲ ਕਰਕੇ ਹੇ ਮੇਰੇ ਪ੍ਰੀਤਮ ਪਰਮ ਪ੍ਰੇਮ ਦੇ ਆਸਪਦ ਗੁਰਸਿੱਖੋ
ਤੂੰ ਸਹਿਜੀ ਭਗਤ ਕਰੇ ਹੋ,
ਤੁਸੀਂ ਭਾਈ ਸਾਡੇ ਮਨ ਬਾਣੀ ਦੇ ਪ੍ਰੇਮੀ ਸੱਜਣ ਜਨ ਹੋ। ਪ੍ਰੀਤਮ ਸਤਿਗੁਰੂ ਹਨ ਆਪਣੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ, ਉਹਨਾਂ ਨਾਲ ਮਿਲ ਕਰਕੇ ਉਹਨਾਂ ਦੇ ਪਵਿੱਤਰ ਉਪਦੇਸ਼ ਨਾਲ ਮਿਲ ਕਰਕੇ ਤੁਸੀਂ ਸਹਿਜ ਹੋ ਪਤੀ ਪਰਮੇਸ਼ਵਰ ਅਕਾਲ ਪੁਰਖ ਹੈ ਸਾਰਿਆਂ ਦਾ, ਉਸ ਦੀ ਭਗਤੀ ਕਰੇ ਹੋ ਕਰਨਾ ਕਰੋ।
ਗੁਰ ਸੇਵੋ ਸਦਾ ਆਪਣਾ,
ਸਤਿਗੁਰੂ ਮਹਾਰਾਜ ਸਾਹਿਬ ਜੀ ਆਪਣੇ ਹਨ, ਹੋਰ ਕੋਈ ਦੁਨੀਆਂ ਚ ਆਪਣਾ ਨਹੀਂ ਸਤਿਗੁਰੂ ਸਾਹਿਬ ਤੋਂ ਬਿਨਾ। ਆਪਣੇ ਜੋ ਸਤਿਗੁਰੂ ਨਾਨਕ ਦੇਵ ਜੀ ਹੈ ਉਹਨਾਂ ਦਾ ਸੇਵਨ ਕਰੋ, ਸਦਾ ਆਪਣਾ ਪਿਆਰੇ ਜਾਣ ਕਰਕੇ ਲੋਕ ਪ੍ਰਲੋਕ ਦੇ ਰਾਖੇ ਜਾਣ ਕੇ
ਨਾਮ ਪਦਾਰਥ ਲੈ ਹੋ।
ਹੋਰ ਦੁਨੀਆਂ ਦੇ ਲੋਕ ਆਪਣੇ ਨੀ, ਵਕਤ ਕੱਢ ਕੇ ਜਿਸ ਵਕਤ ਪੂਜਾ ਭੇਟਾ ਲੈਣ ਦਾ ਨਾ ਸਮਾਂ ਹੋਵੇ ਸਭ ਛੱਡ ਜਾਂਦੇ ਹਨ। ਸਤਿਗੁਰੂ ਮਹਾਰਾਜ ਸਾਹਿਬ ਇਸ ਲੋਕ ਚ ਵੀ ਆਪਣੇ ਹਨ, ਪ੍ਰਲੋਕ ਚ ਵੀ ਆਪਣੀ ਰੱਖਿਆ ਕਰਨ ਵਾਲੇ ਹੈ। ਸਤਿਗੁਰਾਂ ਦੇ ਪਾਸੋਂ
ਨਾਮ ਪਦਾਰਥ ਲੈਹੋ।
ਇਹ ਭਾਈ ਨਾਮ ਰੂਪੀ ਪਦਾਰਥ ਨੂੰ ਲੈਣਾ ਕਰੋ। ਮਹਾਰਾਜ ਸਾਹਿਬ ਪਾਸ ਸਾਰੇ ਹੀ ਪਦਾਰਥ ਹਨ, ਧਰਮ ਅਰਥ ਕਾਮ ਮੋਹ ਆਦਿਕ ਪਦਾਰਥ ਹਨ, ਪਰ ਸਾਰਿਆਂ ਪਦਾਰਥਾਂ ਵਿੱਚੋਂ ਮਹਾਰਾਜ ਨਾਮ ਰੂਪੀ ਪਦਾਰਥ ਲਓ। ਨਾਮ ਕਰਕੇ ਪ੍ਰੇਮ ਪਦਾਰਥ ਮਿਲੇਗਾ, ਪ੍ਰੇਮ ਕਰਕੇ ਮਨੁੱਖਾ ਜਨਮ ਪਦਾਰਥ ਸਫਲਾ ਹੋਵੇਗਾ, ਮਨੁੱਖਾ ਜਨਮ ਸਫਲਤਾ ਕਰਕੇ ਗਿਆਨ ਪਦਾਰਥ ਦੀ ਪ੍ਰਾਪਤੀ ਹੋਵੇਗੀ, ਫਿਰ ਮੁਕਤ ਪਦਾਰਥ ਪ੍ਰਾਪਤ ਕਰੋਗੇ। ਇਹ ਨਾਮ ਰੂਪੀ ਪਦਾਰਥ ਕਰਕੇ ਇਹ ਸਾਰੇ ਗੁਣਾਂ ਰੂਪੀ ਪਦਾਰਥ ਲੈਣਾ ਕਰੋ ਮਹਾਰਾਜ ਦੇ ਪਾਸੋਂ।
ਭਗਤ ਕਰੋ ਤੁਮ ਸਹਿ ਕੇਰੀ,
ਤੁਸੀਂ ਭਗਤੀ ਕਰੋ ਭਈ ਸਹਿਪਤੀ ਜੋ ਪਰਮੇਸ਼ੁਰ ਹੈ ਉਸ ਅਕਾਲ ਪੁਰਖ ਕੇਰੀ ਦੀ, ਪਰਮੇਸ਼ੁਰ ਦੀ ਭਗਤੀ ਕਰੋ।
ਜੋ ਸਹਿ ਪਿਆਰੇ ਭਾਵੇ,
ਅਤੇ ਭਗਤੀ ਕਿਹੜੀ ਹੈ ਜੀ? ਜੋ ਸਹਿ ਪਿਆਰੇ ਭਾਵੇ, ਜੋ ਸਹਿਪਤੀ ਅਕਾਲ ਪੁਰਖ ਪਿਆਰੇ ਨੂੰ ਭਾਉਂਦੀ ਹੈ ਉਹ ਭਗਤੀ ਹੈ। ਜਿਹੜਾ ਭਾਣਾ ਪਰਮੇਸ਼ੁਰ ਦਾ ਮਨ ਚ ਵਸਾਉਣਾ ਹੈ ਨਾ, ਇਹ ਮਹਾਰਾਜ ਦੀ ਭਗਤੀ ਹੈ। ਉਹਦੀ ਰਜਾਵ ਵੀ ਚੱਲਣਾ ਜਿਹੜਾ, ਇਹੋ ਹੀ ਭਗਤੀ ਕਰੋ ਹੇ ਪਿਆਰਿਓ।
ਆਪਣਾ ਭਾਣਾ ਤੂੰ ਕਰੋ,
ਜੇ ਕਰਕੇ ਤੁਸੀਂ ਭਾਈ ਆਪਣੇ ਭਾਣੇ ਵਾਲੀ ਗੱਲ ਕਰੋਗੇ ਕਿ ਮਹਾਰਾਜ ਜੋ ਸਾਨੂੰ ਪਾਉਂਦਾ ਹੈ ਸਾਨੂੰ ਸੁਖ ਹੋਵੇ, ਸਰੀਰ ਕੋਈ ਦੁੱਖ ਨਾ ਹੋਵੇ, ਸਾਡੇ ਸੰਬੰਧੀਆਂ ਨੂੰ ਸੁਖ ਹੋਵੇ, ਸਾਡੇ ਕੋਲੇ ਪਦਾਰਥ ਬਹੁਤੇ ਹੋਣ, ਇਹੀ ਜੀ ਕਾਮਨਾ ਆਪਦੇ ਮਨ ਪਸੰਦੀ। ਜੇ ਤੁਸੀਂ ਆਪਣੀ ਖੁਦ ਪਸੰਦੀ ਵਾਲਾ ਭਾਣਾ ਮਨਾਉਣਾ ਕਰਨਾ ਚਾਹੋਗੇ
ਤਾਂ ਫਿਰ ਸਹਿ ਖੁਸ਼ੀ ਨਾ ਆਵੇ,
ਤਾਂ ਭਾਈ ਫਿਰ ਤੁਸੀਂ ਵੇਖ ਲਓ ਪਰਮੇਸ਼ੁਰ ਦੀ ਖੁਸ਼ੀ ਨੀ ਤੁਹਾਡੇ ਤੇ ਆਵੇਗੀ। ਜਿੰਨਾ ਚਿਰ ਤੁਸੀਂ ਰਿਆਜ਼ ਚ ਨੀ ਚੱਲੋਗੇ, ਵਾਹਿਗੁਰੂ ਦੇ ਭਾਣੇ ਚ ਨੀ ਚੱਲੋਗੇ, ਜੋ ਨਾ ਦੁੱਖ ਮੈਂ ਦੁੱਖ ਨਹੀਂ ਮਨ ਹੈ, ਸੁਖ ਸੁਨੇਹ ਅਰ ਭੈ ਨੀ ਜਾਂ ਕਹਿ ਕੰਚਨ ਵਾਟੀ ਮਨ ਹੈ, ਇਉਂ ਰਿਜਾਵ ਵਿੱਚ ਚੱਲੋਗੇ ਤਾਂ ਮਹਾਰਾਜ ਦੀ ਖੁਸ਼ੀ ਹੋਵੇਗੀ। ਜੇ ਤੁਸੀਂ ਆਪਣੀ ਖੁਦ ਪਸੰਦੀ ਦਾ ਭਾਣਾ ਮਨਾਇਆ ਚਾਹੋਗੇ ਤਾਂ ਪਰਮੇਸ਼ੁਰ ਦੀ ਖੁਸ਼ੀ ਨੀ ਤੁਹਾਡੇ ਤੇ ਆਵੇਗੀ।
ਭਗਤ ਭਾਵ ਇਹੋ ਮਾਰਗ ਵਿਖੜਾ,
ਜਿਹੜੀ ਭਾਈ ਪ੍ਰੇਮਾ ਭਗਤੀ ਕਰਨੀ ਹੈ ਨਾ ਵਾਹਿਗੁਰੂ ਦੀ, ਇਹ ਮਾਰਗ ਬਹੁਤ ਸਾਰਾ ਬਿਖੜਾ ਕਠਣਾ ਹੈ। ਖੰਡੇ ਧਾਰ ਗਲੀ ਅਤ ਭੀੜੀ ਅਤਿਅੰਤ ਖੰਨੇ ਖੰਨਿਓ ਤਿੱਖੀ ਆਖੀਏ ਬਾਲੋ ਨਿੱਕੀ, ਬਾਲ ਤੋਂ ਵੀ ਨਿੱਕੀ ਕਹੀ ਦੀ ਇਹ ਮਾਰਗ ਜੋ ਭਗਤੀ ਦਾ ਗੁਰਸਿੱਖੀ ਦਾ ਹੈ। ਖੰਨਿਓ ਤਿੱਖੀ ਵਾਲੋ ਨਿੱਕੀ ਇਹ ਤ ਮਾਰਗ ਜਾਣੋ, ਇਹ ਬਹੁਤ ਕਠਿਨ ਰਸਤਾ ਹੈ। ਵਾਲ ਨਾਲੋਂ ਬਰੀਕ ਹੈ, ਬਾਲ ਦੇ ਕੀੜੀ ਤੁਰ ਸਕਦੀ ਹੈ, ਇੱਥੇ ਕੀੜੀ ਜਿੰਨੀ ਵੀ ਹੋਮੇ ਰੱਖ ਕੇ ਨਹੀਂ ਚੱਲਿਆ ਜਾ ਸਕਦਾ। ਖੰਡੇ ਦੀ ਧਾਰ ਦੇ ਤੇ ਮੱਛਰ ਬਹਿ ਜਾਂਦਾ ਹੈ, ਇੱਥੇ ਮੱਛਰ ਜਿੰਨੀ ਹੰਗਤਾ ਕਿਸੇ ਨੂੰ ਸਰਾਫ ਰੂਪੀ ਡੰਗ ਮਾਰਨ ਨਾਲ ਵੀ ਨਹੀਂ ਸਰਦਾ, ਉਦੋਂ ਵੀ ਥੋੜੇ ਹੰਗਤਾ ਘਟਾਉਣੀ ਪੈਂਦੀ ਹੈ, ਆਪਾ ਭਾਵ ਗਾਉਣਾ ਪੈਂਦਾ ਹੈ। ਇਹ ਜਿਹੜਾ ਭਗਤ ਭਾਵ ਕਰਨਾ, ਭਗਤੀ ਪ੍ਰੇਮਾ ਭਗਤੀ ਕਰਨੀ ਹੈ, ਇੱਦਾਂ ਜੇ ਤਾਂ ਪ੍ਰੇਮ ਖੇਲਣ ਕਾ ਚਾਹੋ ਸਿਰ ਕਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਕਰੀਜੈ ਸਿਰ ਦੀਜੈ ਕਾਰਨਾ ਕੀਜੈ, ਇਹ ਬਹੁਤ ਕਠਿਨ ਰਸਤਾ ਹੈ।
ਗੁਰਦੁਆਰਾ ਕੋ ਪਾਵੇ,
ਆਪੋ ਨੀ ਭਗਤ ਪ੍ਰੇਮਾ ਭਗਤੀ ਦਾ ਮਾਰਗ ਕਿਸੇ ਦੇ ਪਾਸੋਂ ਪਾਇਆ ਜਾਂਦਾ, ਗੁਰੂ ਸਾਹਿਬ ਦੁਆਰਾ ਕੋਈ ਕੋਈ ਪਾ ਸਕਦਾ, ਜਿਨ੍ਹਾਂ ਨੇ ਗੁਰੂ ਸੱਚੇ ਪਾਤਸ਼ਾਹ ਦੇ ਉਪਦੇਸ਼ ਦੁਆਰਾ ਜੀਵਨ ਆਪਣਾ ਬਣਾਇਆ ਉਹ ਗੁਰਾਂ ਦੁਆਰੇ ਪਾਉਂਦੇ ਹਨ, ਕੋਈ ਕੋਈ ਹੈ ਕਰੋੜਾਂ ਵਿੱਚੋਂ।
ਕਹਿ ਨਾਨਕ ਜਿਸ ਕਰੇ ਕਿਰਪਾ,
ਸਤਿਗੁਰੂ ਅਮਰਦਾਸ ਸਾਹਿਬ ਗੁਰੂ ਨਾਨਕ ਤੀਜੇ ਪਾਤਸ਼ਾਹ ਕਹਿੰਦੇ ਹਨ, ਜਿਨ੍ਹਾਂ ਤੇ ਮੇਰਾ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਪੂਰਵਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਨਿਸ਼ਕਾਮ ਕਰਮ ਵੇਖ ਕੇ ਕਰ ਦਿੰਦਾ ਹੈ।
ਉਹ ਹਰ ਭਗਤੀ ਚਿੱਤ ਲਾ,
ਉਹ ਭਾਈ ਸਤਿਗੁਰਾਂ ਦੁਆਰਾ ਹਰੀ ਦੀ ਭਗਤੀ ਵਿੱਚ ਚਿੱਤ ਨੂੰ ਲਾਉਂਦੇ ਨਿਹਾਲ ਹੁੰਦੇ ਹਨ, ਐਸੀ ਵਾਹਿਗੁਰੂ ਦੀ ਭਗਤੀ ਹੈ, ਤੁਹਾਨੂੰ ਉਸ ਭਗਤੀ ਕਰਨ ਵਾਸਤੇ ਪ੍ਰੇਰਦੇ ਹਾਂ।
ਮੇਰੇ ਮਨ ਬੈਰਾਗੀਆ,
ਕਈ ਲੋਕ ਸਾਧ ਸੰਗਤ ਜੀ ਨਾਰ ਮਰੇ ਘਰ ਸੰਪਤ ਨਾਸੀ, ਮੂਡ ਮੁਡਾਏ ਭਏ ਸੰਨਿਆਸੀ, ਇਸਤਰੀ ਮਰ ਜਾਵੇ ਘਰ ਦੀ ਭੂਤੀ ਨਾਸ ਹੋ ਜਾਵੇ, ਮੂੰਹ ਸਿਰ ਮਨਾ ਕੇ ਚਲੋ ਕਹਿੰਦੇ ਜਗਤ ਮਿੱਠਿਆ। ਇਸ ਪ੍ਰਕਾਰ ਸਾਧ ਸੰਗਤ ਜੀ ਸਾਰ ਦੇ ਪਦਾਰਥਾਂ ਤੋਂ ਉਪਰਾਮ ਹੋ ਕੇ ਮੰਦ ਵਿਰਾਗੀ ਘਰ ਬਾਰ ਛੱਡ ਬਹਿੰਦੇ ਹੈ। ਉਹ ਮੰਦ ਵਿਰਾਗੀ ਜਿਹੜੇ ਜਿੱਥੇ ਪਦਾਰਥ ਮਿਲ ਗਏ ਉੱਥੇ ਡਿੱਗ ਪੈਂਦੇ ਹੈ, ਜਿਵੇਂ ਮਹਾਰਾਜ ਨੇ ਕਿਹਾ ਜਿੱਥੇ ਡਿੱਠਾ ਮ੍ਰਿਤ ਕੋ ਇਲ ਬੈਠੀ ਆਏ, ਫਿਰਦੀ ਫਿਰਦੀ ਦਹਿਸਾ ਜਲ ਪਰਬਤ ਬਣ ਰਹਾ ਹੈ, ਫਿਰਦੀ ਫਿਰਦੀ ਇਲ ਜਿਹੜੀ ਹੈ ਦਸੋ ਦਿਸ਼ਾ ਚ ਜਲਾਂ ਵਿੱਚ ਪਰਬਤਾਂ ਚ ਪਹਾੜਾਂ ਵਿੱਚ ਬਨਸਪਤੀ ਚ ਜਿੱਥੇ ਮੁਰਦਾਰ ਵੇਖਦੇ ਉੱਥੇ ਡਿੱਗ ਪੈਂਦੀ ਹੈ। ਇਸੇ ਪ੍ਰਕਾਰ ਦਸੋ ਦਿਸ਼ਾ ਚ ਜਲ ਤੀਰਥਾਂ ਦੇ ਕਿਨਾਰਿਆਂ ਤੇ ਤੁਰੇ ਫਿਰਦੇ ਹੈ, ਪਰਬਤ ਪਹਾੜਾਂ ਤੇ ਚੜੇ ਫਿਰਦੇ ਹੈ, ਕਦੇ ਅਮਰਨਾਥ ਚਲੇ ਗਏ, ਕਦੇ ਹੋਰ ਕਿਸੇ ਕੁੰਟ ਵਿਚ ਚਲੇ ਗਏ ਤੇ ਮਧੂਬਨ ਬਿੰਦਰਾਬਨ ਤੁਰੇ ਫਿਰਦੇ ਹੈ, ਜਿੱਥੇ ਮੁਰਦਾਰ ਰੂਪੀ ਵਿਸ਼ੇ ਦਾ ਸੁਖ ਵੇਖਦੇ ਉੱਥੇ ਇਹ ਲੋਂਗ ਵਾਰ ਡਿੱਗਦੇ ਹੈ। ਇਹ ਮੰਦ ਵਿਰਾਗੀਆਂ ਦੀ ਹਾਲਤ ਹੈ। ਇਹੋ ਜਿਹੇ ਵਿਰਾਗੀਆਂ ਬਾਬਤ ਪਖੰਡੀਆਂ ਬਾਬਤ ਹਜ਼ੂਰ ਕਹਿੰਦੇ ਹਨ,
ਮੇਰੇ ਮਨ ਵੈਰਾਗੀਆ,
ਤੇਰੇ ਮਨ ਵੈਰਾਗੀਆ, ਆਪਣੇ ਆਪ ਨੂੰ ਵਿਰਾਗੀ ਦਾ ਪੈਰ ਇੱਕ ਥਾਂ ਟਿਕਦਾ ਨਹੀਂ, ਤੇਰਾ ਮਨ ਭਾਈ ਇੱਕ ਥਾਂ ਟਿਕਦਾ ਨਹੀਂ, ਇਹੋ ਜਿਹਾ ਚੰਚਲ ਇਹ ਮੇਰੇ ਮਨਾ ਚੰਚਲ ਆ, ਵਿਰਾਗ ਕਰਕੇ ਵਿਖਾਉਣਾ ਲੋਕਾਂ ਨੂੰ ਅੰਖਣ ਭੀਤਰ, ਤੇਲ ਕੋ 150 ਲੋਗਨ ਨੀਰ ਵਹਾਏ ਦਿਖਾਵੇ। 40 ਚੱਕ ਵਿੱਚ ਸਾਧ ਸੰਗਤ ਜੀ ਕਰਾਦਾ ਸਵਾਮੀ ਗਿਆ, ਉਸ ਨੇ ਕਿਹਾ ਮੈਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾ ਸਕਦਾ ਤੁਹਾਨੂੰ। ਉਹ ਦਰਸ਼ਨ ਕਰਾਉਣ ਵਾਸਤੇ ਲੋਕ ਪਤੀਜ ਗਏ ਉਹਦੇ ਉੱਤੇ, ਜੋ ਪਤੀਜ ਗਏ ਉਹ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਸੁਖ ਆਸਨ ਕਰ ਦਿਓ ਤੇ ਮੰਜੀ ਸਾਹਿਬ ਤੇ ਮੈਂ ਬੈਠਣਾ। ਉਹ ਗ੍ਰੰਥੀ ਭੋਲਾ ਸੀ, ਉਹਦੇ ਆਖੇ ਲਾ ਕੇ ਅਲਵਾਰੀ ਚ ਮਹਾਰਾ ਬਰਾਜਮਾਨ ਕਰਤੇ ਤੇ ਮਹਾਰਾ ਦੇ ਮੰਜੀ ਸਾਹਿਬ ਤੇ ਚੜ ਕੇ ਬਹਿ ਗਿਆ। ਇਸ ਤਰ੍ਹਾਂ 75 ਚੱਕ ਦਾ ਤਾਰਾ ਸਿੰਘ ਸੀ, ਉਹ ਵੀ ਉੱਥੇ ਗਿਆ ਹੋਇਆ ਸੀ। ਉਹ ਕਹਿਣ ਲੱਗਾ ਵੀ ਤੂੰ ਗੁਰੂ ਸਾਹਿਬ ਦੀ ਮੰਜੀ ਸਾਹਿਬ ਤੇ ਬੈਠਾ ਠੀਕ ਨੀ। ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਦਰਸ਼ਨ ਕਰਾਊ। ਕਹਿੰਦੇ ਕਰਾ ਫਿਰ ਤੂੰ, ਤੈਨੂੰ ਮੰਜੀ ਸਾਹਿਬ ਤੇ ਨੀ ਅਸੀਂ ਬੈਠ ਲੈਣਾ, ਉਤਾਰ ਲੈਣਾ। ਉਹ ਕਹਿੰਦਾ ਮੈਨੂੰ ਕਿਹੜਾ ਉਤਾਰਨ ਵਾਲਾ। ਇਉਂ ਕਰਦਿਆਂ ਕਹਿੰਦਾ 500 ਰੁਪਈਆ ਦਿਓ ਤੇ ਫਿਰ ਮੈਂ ਗੁਰੂ ਨਾਨਕ ਸਾਹਿਬ ਦਰਸ਼ਨ ਕਰਾਊ। 500 ਰੁਪਈਆ ਸਿੱਖਾਂ ਨੂੰ ਉਹਦੇ ਅੱਗੇ ਲਿਆ ਕੇ ਰੱਖਤਾ। ਕਹਿੰਦੇ ਕਰਾ ਗੁਰੂ ਸਾਹਿਬ ਦੇ ਦਰਸ਼ਨ, ਪਖੰਡੀ ਅੱਖਾਂ ਚੋਂ ਪਾਣੀ ਪਾ ਕੇ ਦਿਖਾਵੇ, ਅੱਖਾਂ ਚੋਂ ਪਾਣੀ ਨਿਚੋੜ ਕੇ ਜਦੋਂ ਵੇਖਿਆ ਉਹਦੇ ਚਾਦਰੇ ਦੇ ਵਿੱਚ ਲੁਕੋਈ ਹੋਈ ਸੀਸੀ ਸੀ ਤੇਲ ਵਾਲੀ, ਉਹ ਤੇਲ ਲਾ ਕੇ ਅੱਖਾਂ ਨੂੰ ਪਾਣੀ ਕੱਢ ਕੇ ਖੁਣ ਖਿੱਚ ਲਿਆ, ਫਿਰ ਸਿੰਘਾਂ ਨੂੰ ਬਹੁਤ ਕੁੱਟਿਆ। ਜਿਉਂ ਉੱਥੋਂ ਭੱਜਿਆ ਫਿਰ ਵਿਆਸਾ ਜਾ ਕੇ ਚਿੱਠੀ ਪਾਈ ਹੈ ਕਿ ਆਓ ਸੱਚੇ ਗੁਰੂ ਦੇ ਜੇ ਦਰਸ਼ਨ ਕਰਨੇ ਆ। ਫਿਰ ਕਹਿੰਦੇ ਤੇਰੇ ਜਿਹੇ ਜੇ ਵੇਖ ਲਿਓ ਉਹ ਜੇ ਵੇਖ ਲਾਂਗੇ। ਅਸੀਂ ਦੀ ਹਾਲਤ ਕੀਤੀ ਸੀ ਮੰਦ ਬਰਾਗੀ ਨੇ। ਸੋ ਮਹਾਰਾਜ ਸਾਹਿਬ ਕਹਿੰਦੇ ਹਨ ਇਹ ਜੇ ਪਖੰਡੀਆਂ ਬਾਬਤ,
ਮੇਰੇ ਮਨ ਬੈਰਾਗੀਆ,
ਇਹ ਮੇਰੇ ਮਨਾ ਬਰਾਗਵਾਨ ਕਹਾਉਣ ਵਾਲਿਆ,
ਤੂੰ ਬੈਰਾਗ ਕਰ ਕਿਸ ਦਿਖਾ,
ਅੱਖਾਂ ਵਿੱਚ ਤੇਲ ਪਾ ਕੇ ਵਿਰਾਗ ਕਰਕੇ ਪਖੰਡ ਦੇ ਨਾਲ ਕਿਹਨੂੰ ਵਿਖਾਉਣਾ ਹੈ ਤੂੰ, ਤੈਨੂੰ ਇਹ ਯੋਗ ਨਹੀਂ ਹੈ ਕਰਨਾ।
ਹਰ ਸੋਹਿਲਾ ਤਿੰਨ ਸਦ ਸਦਾ,
ਹਰੀ ਦਾ ਸੋਹਿਲਾ ਆਨੰਦ, ਸੋਹਿਲਾ ਜਸ, ਉਹਨਾਂ ਨੂੰ ਸਦਾ ਪ੍ਰਾਪਤ ਹੁੰਦਾ ਹੈ।
ਹਰ ਗੁਣ ਗਾਵੇ,
ਜੋ ਹਰੀ ਅਕਾਲ ਪੁਰਖ ਦੇ ਗੁਣਾਂ ਨੂੰ ਭਾਈ ਗਾਉਂਦੇ ਹਨ।
ਹਰ ਬੈਰਾਗ ਤੂੰ ਛੂਟ ਪਾਖੰਡ,
ਤੂੰ ਵਿਰਾਗ ਧਾਰਨ ਕਰ ਲੈ, ਜਿਹੜਾ ਪਖੰਡ ਲੋਕ ਵਿਖਾਵਾ ਕਰਦਾ ਨਾ ਉੱਤੋਂ ਇਹ ਛੱਡ ਦੇ।
ਸੂ ਸਹੁ ਸਭ ਕਿਸ ਜਾਣ,
ਉਹ ਵਾਹਿਗੁਰੂ ਅੰਤਰਜਾਮੀ ਹੈ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਉਹ ਸਭ ਪਤੀ ਸਭ ਕੁਝ ਜਾਣਦਾ ਜੋ ਕੋਈ ਤੇਰੇ ਦਿਲ ਚ ਵਰਤਦਾ ਹੈ।
ਜਲ ਥਲ ਮਹੀਅਲ ਏਕੋ ਸੋਈ,
ਉਹ ਖੁਸ਼ਕੀ ਚ ਵੀ, ਤਰੀ ਵਿਚ ਵੀ, ਪ੍ਰਿਥਵੀ ਚ ਵੀ, ਆਕਾਸ਼ ਵਿਚ ਵੀ ਇੱਕੋ ਹੀ ਹੈ। ਜਲ ਪ੍ਰੇਮੀਆਂ ਦੇ ਰਿਲਿਆਂ ਵਿਚ ਵੀ, ਥਲ ਦੀ ਨਿਆਈ ਖੁਸ਼ਕ ਜਿਹੜੇ ਸਕਾਮੀ ਆਦਮੀ ਉਹਨਾਂ ਦੇ ਅੰਦਰ ਵੀ ਇੱਕੋ ਹੀ ਪਰਮੇਸ਼ਵਰ ਹੈ। ਉੱਤਮ ਅਧਿਕਾਰੀਆਂ ਤੇ ਮੱਧਮ ਕਨਿਸ਼ਠਾਂ ਦੇ ਅੰਦਰ ਵੀ
ਗੁਰਮੁਖ ਹੁਕਮ ਪਛਾਣੇ,
ਜਿਹੜੇ ਗੁਰਮੁਖ ਆ ਉਸ ਦੀ ਪਛਾਣ ਕਰਦੇ। ਪ੍ਰਿਥਵੀ ਬੁੱਧੀ ਦੇ ਅੰਦਰ ਵੀ, ਅਲ ਆਕਾਸ਼ ਵਿਚ ਵੀ, ਹਿਰਦੇ ਅੰਦਰ ਵੀ ਕੋਈ ਹੈ। ਪ੍ਰਿਥਵੀ ਆਕਾਸ਼ ਆਦਿਕਾਂ ਚ ਵੀ
ਗੁਰਮੁਖ ਹੁਕਮ ਪਛਾਣ,
ਗੁਰਮੁਖ ਜਿਹੜੇ ਉਸ ਵਾਹਿਗੁਰੂ ਦੇ ਹੁਕਮ ਨੂੰ ਪਛਾਣ ਕੇ ਨਿਹਾਲ ਹੁੰਦੇ ਹਨ।
ਜਿਨ ਹੁਕਮ ਪਛਾਤਾ ਹਰੀ ਕੇਰਾ,
ਮਈਅਲ ਸ਼ਬਦ ਪੰਡਿਤ ਤਾਰਾ ਸਿੰਘ ਜੀ ਨੇ ਆਪਦੇ ਕੋਹ ਚ ਇਕੱਠਾ ਮਈਅਲ ਪ੍ਰਿਥਵੀ ਦਾ ਅਰਥ ਹੀ ਕੀਤਾ ਹੈ। ਪ੍ਰਿਥਵੀ ਦੇ ਅੰਦਰ ਵੀ ਉਹ ਹੀ ਹੈ। ਹਾਂਜੀ,
ਜਿਨ ਹੁਕਮ ਪਛਾਤਾ ਹਰੀ,
ਜਿਨ੍ਹਾਂ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਪਛਾਣਿਆ ਹੈ,
ਉਹੀ ਸਰਬ ਸੁਖ ਪਾਵੇ,
ਉਹੀ ਭਾਈ ਸਾਰਿਆਂ ਸੁਖਾਂ ਨੂੰ ਪਾ ਸਕਦਾ ਹੈ।
ਕਹੇ ਨਾਨਕ ਸੋ ਬੈਰਾਗੀ,
ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਇਹ ਮਗਰੋਂ ਅਰਥ ਚ ਲਾਉਣਾ, ਪੜ੍ਹੋ। ਕਹੇ ਨਾਨਕ ਸੋ ਬੈਰਾਗੀ, ਉਹ ਵੈਰਾਗੀ ਹੈ
ਅਨਦਿਨ ਹਰ ਲਿਵ ਲਾਵੇ,
ਜਿਹੜਾ ਇਹ ਅਨਦਿਨ ਹਰ ਲਿਵ ਲਾਵੇ। ਇਸ ਪ੍ਰਕਾਰ ਹਰੀ ਵਿਚ ਰਾਤ ਨੇ ਲਿਵ ਲਾਉਂਦਾ ਹੈ। ਇਉਂ ਇਹ ਸ਼ਬਦ ਜਿੱਥੇ ਆਇਆ ਕਰੂ ਮਗਰੋਂ ਪ੍ਰਕਰਨ ਚ ਮੇਲਣ ਵਾਸਤੇ ਕਿਹਾ ਕਰਨਾ ਹੈ। ਇਉਂ ਹਰੀ ਦੇ ਵਿੱਚ ਜਿਹੜੇ ਲਿਵ ਲਾਉਂਦੇ ਹੈ ਉਹ ਪੂਰਨ ਵੈਰਾਗੀ ਹਨ।
ਜਹਿ ਜਹਿ ਮਨ ਤੂੰ ਧਾਵਦਾ,
ਇਹ ਮਨ ਦੀ ਧੌਣੀ ਹਟਾਉਣ ਵਾਸਤੇ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਹਨ। ਹੇ ਮਨ, ਜਿੱਥੇ ਜਿੱਥੇ ਤੂੰ ਪਦਾਰਥਾਂ ਵਾਸਤੇ ਧੌਣਾ ਦੌੜਦਾ ਫਿਰਦਾ ਹੈ, ਕਦੇ ਲੋਕ ਵਿੱਚ, ਕਦੇ ਪਰਲੋਕ ਵਿੱਚ, ਕਦੇ ਦੇਸ਼ ਵਿੱਚ, ਕਦੇ ਪ੍ਰਦੇਸ਼ ਵਿੱਚ, ਕਦੇ ਅਮਰੀਕਾ ਵਿੱਚ, ਕਦੇ ਅਫਰੀਕਾ ਵਿੱਚ, ਕਦੇ ਕੈਨੇਡਾ ਵਿਚ, ਕਦੇ ਕਿਸੇ ਪਾਸੇ, ਕਦੇ ਕਿਸੇ ਪਾਸੇ, ਉੱਤਰ ਵਿਚ, ਦੱਖਣ ਵਿਚ, ਪੂਰਬ ਚ, ਪਛਮ ਵਿਚ,
ਤਹ ਤਹ ਹਰ ਤੇਰੇ
ਨਾਲੇ ਮਨਾ, ਉੱਥੇ ਉੱਥੇ ਅੰਤਰਜਾਮੀ ਤੇਰੀ ਕਰਤੂਤ ਨੂੰ। ਇਹ ਮਨ ਜਾਂਦਾ ਦੇਖਣ ਵਾਲਾ, ਤੇ ਮਨ ਨੂੰ ਸੱਤਿਆ ਦੇਣ ਵਾਲਾ ਹਰੀ ਹੈ ਆਪ, ਉਹ ਤੇਰੇ ਨਾਲ ਹੈ ਪਰਮੇਸ਼ਰ।
ਮਨ ਸਿਆਣ ਪਛੋੜੀ ਹੈ,
ਮਨ ਬੁੱਧੀ ਦੀਆਂ ਸਿਆਣਪਾਂ ਜਿਹੜੀਆਂ ਤੈਨੂੰ ਪਈਆਂ ਨਾ, ਤੈਨੂੰ ਫੜ ਗਏ
ਮੁਰਕਾ ਸ਼ਬਦ ਸੰਭਾਲੇ।
ਉਹ ਸਿਆਣਪ ਦੇ ਅਸਥਾਨ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰ, ਸੰਭਾਲਣਾ ਕਰ ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੇ ਤਾਈ, ਅੰਮ੍ਰਿਤ ਨਾਮ ਦੇ ਤਾਈ।
ਨਾਥ ਤੇਰਾ ਸੋ ਸਹੁ ਸਦਾ ਹੈ,
ਉਹ ਤਾਂ ਸਾਥ ਸੰਗ ਹੈ ਤੇਰੇ ਸੋ ਪਤੀ, ਸਦਾ ਰਹਿਣ ਵਾਲਾ ਵਾਹਿਗੁਰੂ ਹੈ।
ਇੱਕ ਖਿਨ ਹਰ ਨਾਮ ਸੰਭਾਲੇ,
ਇੱਕ ਖਿਨ ਖਿਨ ਕਾਲ ਅੱਖ ਦੇ ਫਰਕਣ ਵਿੱਚ ਤਾਂ ਨਿਮਖ ਹੁੰਦਾ, ਖਿਨ ਤਾਂ ਘੱਟ ਸ਼ਬਦ ਕਿਹਾ, ਦੋ ਖਿਨ ਗੁਜਰ ਜਾਂਦੇ ਹੈ, ਇਹਨਾਂ ਚਿਰ ਵੀ ਜੇ ਖਿਨ ਖਿਨ ਵੀ ਪਰਮੇਸ਼ਰ ਦੇ ਨਾਮ ਨੂੰ ਸੰਭਾਲੇ, ਯਾਦ ਕਰੇ
ਜਨਮ ਜਨਮ ਕੇ ਤੇਰੇ ਪਾਪ ਕੱਟੇ।
ਮਹਾਰਾਜ ਜੇ ਪੁੱਛੇ ਮਨ ਕੀ ਮਿਲੂ, ਮਹਾਰਾਜ ਕਹਿੰਦੇ ਇੰਨਾ ਫਲ ਮਿਲੂ, ਇੱਕ ਜਨਮ ਦੇ ਕੀ ਤੇਰੇ ਜਨਮਾਂ ਜਨਮਾਂ ਦੇ ਜਿੰਨੇ ਤਾਂ ਜਨਮ ਧਾਰੇ ਹੈ, ਸਾਰੇ ਜਨਮ ਜਨਮਾਂਤਰਾਂ ਤੇਰੇ ਪਾਪ ਕੱਟੇ ਜਾਣਗੇ।
ਅੰਤ ਪਰਮ ਪਦ ਪਾਵੇ,
ਅੰਤ ਦੇ ਵੇਲੇ ਜੋ ਸਰੀਰ ਦਾ ਅੰਤ ਆਇਆ, ਪਰਲਬਧ ਸਮਾਪਤ ਹੋਈ, ਉਦੋਂ ਪਰਮ ਵੱਡੀ ਪਦਵੀ ਕੌਣ, ਕੇਵਲ ਮੋਖ, ਜਿਉਂ ਜਲ ਮੈਂ ਜਲਾਇ ਖਟਾਨਾ, ਉਸ ਮੁਕਤੀ ਨੂੰ ਤੂੰ ਪਾ ਲਵੇਂਗਾ।
ਸਾਚੇ ਨਾਲ ਤੇਰਾ ਗੰਢ ਲੱਗੇ,
ਅਤੇ ਸੰਗਤ ਦੀ ਕਿਰਪਾ ਕਰਕੇ ਸੱਚੇ ਅਕਾਲ ਪੁਰਖ ਦੇ ਨਾਲ ਤੇਰਾ ਗੰਢ ਪ੍ਰੇਮ ਲੱਗ ਜਾਏਗਾ।
ਗੁਰਮੁਖ ਸਦਾ ਸੰਭਾਲੇ,
ਪਰ ਗੁਰਮੁਖਾਂ ਦੀ ਸੰਗਤ ਮਿਲ ਕੇ ਹਰ ਵਕਤ ਜੇ ਚੇਤੇ ਕਰੇ, ਫਿਰ ਵਾਹਿਗੁਰੂ ਨਾਲ ਤੇਰਾ ਪਿਆਰ ਪੈ ਜਾਊਗਾ, ਸੰਬੰਧ ਰੂਪੀ ਗੰਢ ਪੈ ਜਾਏਗਾ ਲਿਵ ਨਾਲ।
ਜੋ ਕਹੇ ਨਾਨਕ ਜਹ ਮਨ ਤੂੰ ਧਾਵਦਾ,
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ, ਹੇ ਮੇਰੇ ਮਨਾ, ਜਿੱਥੇ ਜਿੱਥੇ ਤੂੰ ਧਾਵਣਾ ਦੌੜਦਾ ਹੈ,
ਤਹ ਹਰ ਤੇਰਾ ਸਦਾ ਨਾਲੇ।
ਇਉਂ ਤੂੰ ਜਾਣ, ਇਵੋ ਤੂੰ ਜਾਣ, ਹਰੀ ਤੇਰੇ ਸਦਾ ਨਾਲ ਹੈ ਇਸ ਪ੍ਰਕਾਰ। ਉੱਥੇ
ਸਤਿਗੁਰ ਮਿਲਿਆ ਧਾਵਤ ਥੰਮਿਆ,
ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਜਿਹੜਾ ਸਾਧ ਸੰਗਤ ਜੀ ਮਿਲਿਆ, ਉਹਦਾ ਮਨ 84 ਲੱਖ ਜੂਨ ਦੇ ਵਿੱਚ ਵਾਸ਼ਨਾ ਦਾ ਵੱਧਾ ਹੋਇਆ ਧਾਉਂਦਾ ਆਇਆ ਹੈ, ਅਤੇ ਇੱਥੇ ਹੁਣ ਲੋਕ ਪ੍ਰਲੋਕ ਦੇ ਵਾਸ਼ਨਾ 'ਚ ਦੌੜਦਾ ਫਿਰਦਾ ਹੈ। ਜਿਹੜੇ ਜਿਹੜੇ ਪਦਾਰਥਾਂ 'ਚ ਇਹਨੇ ਅੱਗੇ ਵਰਤਦਾ ਆਇਆ ਸੁਪਨੇ ਵਿੱਚ, ਉਹ ਇਕਾਗਰਤਾ ਵਿੱਚ ਸਾਰੇ ਪਦਾਰਥ, ਸਾਰੇ ਜਨਮਾਂ ਦੀਆਂ ਚੀਜ਼ਾਂ ਦਿਸਦੀਆਂ। ਇਉਂ ਮਨਾਂ 'ਚ ਇਸ ਪ੍ਰਕਾਰ ਸਤਿਗੁਰਾਂ ਨਾਲ ਮਿਲਦਿਆਂ ਹੋਇਆਂ ਇਹ ਜਿਹੜਾ ਮਨ ਦੌੜਦਾ ਫਿਰਦਾ ਸੀ, ਇਹ ਗੁਰਾਂ ਦੇ ਸ਼ਬਦ ਦੇ ਨਾਲ ਥਮਿਆਂ ਰੋਕ ਲਿਆ ਹੈ।
ਨਿਜ ਘਰ ਵਸਿਆ ਆ,
ਨਿਜ ਇਹਦਾ ਘਰ ਕੌਣ, ਤੁਰਿਆ ਪਦ, ਉਸ ਵਿੱਚ ਆ ਕੇ ਵਸ ਗਿਆ, ਨਿਜ ਆਪਣਾ ਪਰਮੇਸ਼ਵਰ ਦਾ ਘਰ ਹੈ, ਉਹਨਾਂ ਦੇ ਹਿਰਦਿਆਂ ਚ ਆ ਕੇ ਵਸ ਗਿਆ ਹੈ, ਆਏ ਆ ਕਰਕੇ ਆਏ ਲਾਮ।
ਨਿਜ ਘਰ ਵਸਿਆ ਆਏ,
ਆ ਕਰਕੇ ਉਹਨਾਂ ਦੇ ਹਿਰਦਿਆਂ ਚ ਮਹਾਰਾਜ ਸਾਹਿਬ ਵਸ ਗਿਆ ਹੈ।
ਨਾਮ ਬਿਹਾਜੇ ਨਾਮ ਲਏ,
ਸਤਿਗੁਰਾਂ ਦੇ ਨਾਲ ਮਿਲਣੇ ਕਰਕੇ ਨਿਜ ਸਾਧ ਸੰਗਤ ਪਰਮੇਸ਼ਵਰ ਦਾ ਘਰ ਹੈ, ਉਹਦੇ ਵਿੱਚ ਜਦੋਂ ਆ ਕੇ ਵਸਦਾ ਹੈ, ਫਿਰ ਇਹ ਮਨ ਦੌੜਦਾ ਵਾਸ਼ਨਾ ਵੱਲੋਂ ਥੰਮਿਆ ਜਾਂਦਾ, ਰੋਕਿਆ ਜਾਂਦਾ ਹੈ।
ਨਾਮ ਬਿਹਾਜੇ ਨਾਮ ਲਏ,
ਫਿਰ ਸੱਚੇ ਪਾਤਸ਼ਾਹ ਦੇ ਨਾਮ ਨੂੰ ਖਰੀਦਦਾ ਤਨ ਮਨ ਧਨ ਦੇ ਕੇ, ਤੇ ਨਾਮ ਲਏ ਉਚਾਰਨ ਕਰਦਾ ਮੰਨਣ ਕਰਕੇ।
ਨਾਮ ਰਹੇ ਸਮਾਏ,
ਨਾਮ ਵਿੱਚ ਹਰ ਵਕਤ ਨਿਧਿਆਸਨ ਕਰਕੇ ਕਮਾਈ ਕਰਕੇ ਸਮਾਏ ਮਿਲਿਆ ਰਹਿੰਦਾ ਹੈ, ਭੇਦ ਹੋ ਕੇ ਮਸਤ ਹੋ ਕੇ।
ਧਾਵਤ ਥੰਮਿਆ ਸਤਿਗੁਰ ਮਿਲਿਆ,
ਕਿਉਂ ਸਤਿਗੁਰਾਂ ਨਾਲ ਮਿਲਣੇ ਕਰਕੇ ਧੌਂਦਾ ਸੀ ਜਿਹੜਾ ਮਨ ਜੂਨਾਂ 'ਚ, ਧੌਂਦਾ ਸੀ ਵਾਸ਼ਨਾ ਕਰਕੇ, ਸੁਧਬਧ ਲੋਕ ਈਖਣਾ ਤੀਨੀ, ਇਹ ਥੰਮ ਲਿਆ ਰੋਕ ਲਿਆ।
ਦਸਵਾਂ ਦੁਆਰ ਪਾਇਆ,
ਦਸਵਾਂ ਦੁਆਰ ਜਿਸ ਨੂੰ ਜੋਗੀ ਬੜੇ ਯਤਨ ਕਰਕੇ, ਕਈ ਸਾਲਾਂ ਚ ਮਿਹਨਤ ਕਰਕੇ ਯੋਗਾ ਅਭਿਆਸੀ ਪ੍ਰਾਪਤ ਕਰਦੇ ਸਨ, ਉਹ ਦਸਵਾਂ ਦੁਆਰ ਵੀ ਪਾ ਲਿਆ।
ਕਿੱਥੇ ਅੰਮ੍ਰਿਤ ਭੋਜਨ ਸਹਿਜ ਧੁਨ ਉਪਜੈ,
ਉੱਥੇ ਦਸਵੇਂ ਦੁਆਰ ਚ ਅੰਮ੍ਰਿਤ ਸਰੀਖਾ ਮਿੱਠੀ ਕਾਫਾ ਨੇ ਜਿਹੜਾ, ਇਹ ਯੋਗੀ ਉਸ ਨੂੰ ਰਸ ਨੂੰ ਲੈ ਕੇ ਤ੍ਰਿਪਤ ਹੁੰਦੇ ਹਨ ਆਪਦੀ ਜਵਾਨ ਦੇ ਤਾਈ। ਜਿਹੜਾ ਯੋਗੀ ਖਿੱਚ ਖਿੱਚ ਕੇ ਇੰਨੀ ਲੰਮੀ ਕਰਕੇ ਆਪਣੇ ਮੱਥੇ ਨੂੰ ਲਾ ਲਵੇ, ਉਹ ਸੰਗ ਚ ਜਵਾਨ ਲਾਇਆ ਹੋਇਆ, ਜਿਹੜਾ ਸਾਰਿਆਂ ਦਾ ਰਸ ਹੈ ਨਾ, ਖਾਧੀ ਹੋਏ ਪਦਾਰਥਾਂ ਦਾ ਰਸ ਧੰਤੂ ਹੈ ਨਾ, ਪਹਿਲਾਂ 18 ਧੰਤਾਂ ਤੋਂ ਪਹਿਲਾਂ ਉਹ ਰਸ ਧੰਤੂ ਮਿੱਠੀ ਕਫ ਹੈ, ਉਹ ਸਾਰਿਆਂ ਦੀ ਜਠੜਾਗਣੀ ਤੇ ਪੈ ਕੇ ਸੜਦੀ ਹੈ। ਯੋਗੀ ਜਿਹੜਾ ਹੈ ਉਹ ਆਪਣੇ ਸੰਗ ਦੇ ਵਿੱਚ ਏਡੀ ਲੰਮੀ ਜਵਾਨ ਨੂੰ ਕਰਕੇ ਤਾਲਵੇ ਨਾਲ ਲਾ ਕੇ ਉਹ ਜਿਹੜਾ ਮਿੱਠਾ ਰਸ ਹੈ ਕਫ ਦਾ, ਉਹਨੂੰ ਅੰਮ੍ਰਿਤ ਭੋਜਨ ਕਹਿੰਦੇ ਹੈ ਯੋਗੀ ਜਿਹੜੇ ਹਨ, ਉਸ ਦੇ ਤਾਂ ਹੀ ਉਹ ਪਾਉਂਦੇ ਹੈ। ਇਉਂ ਦਸਵੇਂ ਦੁਆਰ ਦਾ ਰਸ ਧੰਤੂ ਹੈ, ਉਸ ਨੂੰ ਅੰਮ੍ਰਿਤ ਭੋਜਨ ਸਮਝਦੇ ਹੈ, ਉਸ ਨੂੰ ਪ੍ਰਾਪਤ ਕਰਦੇ ਹੈ। ਅਤੇ ਜੇ ਜਠਰਾਗਣ ਤੇ ਪਵੇ ਤਾਂ ਜਠਰਾਗਣ ਚ ਕਫ ਵਾਹ ਪਿੱਤ ਕਫ ਇਹ ਰੁਦ ਵਿਗਾੜ ਬਣਦੇ ਰਹਿੰਦੇ ਹੈ, ਉਹਨਾਂ ਦੇ ਰੋਕਣੇ ਕਰਕੇ ਕਫ ਰੁਦ ਵਿਗਾੜ ਤੇ ਬਾਦ ਪਿੱਤ ਹਟ ਜਾਂਦੀ ਹੈ ਤੇ ਲੰਮੀ ਉਮਰ ਹੋ ਜਾਂਦੀ ਹੈ। ਇਹ ਯੋਗਾ ਵਿਆਸੀਆਂ ਨੂੰ ਉਹਨੂੰ ਅੰਮ੍ਰਿਤ ਭੋਜਨ ਸਮਝਿਆ ਇਸ ਕਰਕੇ। ਅਤੇ ਸਹਿਜ ਧੁਨ ਉਪਜੇ ਸ਼ਾਂਤੀ ਵਾਲੀ ਧੁਨ, ਅਨਹਦ ਬਾਜੇ ਤਾਂ ਤੰਤੀ ਵਿੱਚ ਚਰਮ ਕਾ ਕਣ ਕਾਂਸੀ ਕਾ ਜਾਨ, ਨਾਦ ਸ਼ਬਦ ਘੱਟ ਕੋ ਕਹਿ ਸਵਾਸ ਸੁਖਰ ਪਹਿਚਾਨ। ਇਹ ਬਾਜਿਆਂ ਦੀ ਸ਼ਾਂਤੀ ਵਾਲੀ ਧੁਨੀ ਦਸਵੇਂ ਦੁਆਰ ਚੋਂ ਉਪਜੀ ਆਉਂਦੀ ਪ੍ਰਗਟ ਹੋ ਆਉਂਦੀ ਹੈ।
ਜਿਤ ਸ਼ਬਦ ਜਗਤ ਥੰਮ ਰਹਾ ਹੈ,
ਜਿਸ ਸ਼ਬਦ ਓਮਕਾਰ ਨੇ ਸਾਰੇ ਓਮਕਾਰ ਉਤਪਾਤੀ ਕੀਆ, ਜਿਨ ਸਭ ਰਾਤੀ ਪਿਥਵੇ ਓਮਕਾਰ ਤਿਨ ਕਹਾ ਤਾਂ ਤੇ ਪੂਰ ਜਗਤ ਧੁਨ ਰਹਾ। ਓਮਕਾਰ ਆਦਿ ਕਸਨੀ ਅਨਾਦ ਹੈ, ਉਹ ਜਿਸ ਸ਼ਬਦ ਦੇ ਨਾਲ ਸਾਰੇ ਜਗਤ ਨੂੰ ਥੰਮ ਕੇ ਰੱਖਿਆ ਈਸ਼ਵਰ ਨੇ, ਜਿਸ ਓਮਕਾਰ ਦੇ ਆਸੇ ਓਮਕਾਰ ਬ੍ਰਹਮਾ ਉਤਪਤ, ਓਮਕਾਰ ਕੀ ਅਚਿੰਤਿਤ, ਓਮਕਾਰ ਸੈਲਜੁਗ ਭਏ, ਓਮਕਾਰ ਵੇਦ ਨਿਰਮਏ, ਉਹ ਓਮਕਾਰ ਸ਼ਬਦ ਉਹਦੇ ਅੰਦਰ ਇਸ ਹੁੰਦਾ ਦਸਵੇਂ ਦੁਆਰ ਚ, ਤੇ ਜਿਸ ਕਰਕੇ ਜਗਤ ਨੂੰ ਸਾਰੇ ਨੂੰ ਥੰਮ ਕੇ ਰੱਖਿਆ ਪਰਮੇਸ਼ਰ ਨੇ, ਇਸ ਕਰਕੇ ਰੱਖਿਆ ਸ਼ਬਦ ਦੇ ਆਸਰੇ। ਪ੍ਰਾਣ ਸੰਗਤੀ ਚ ਲਿਖਿਆ ਸ਼ਬਦੋ ਧਰਤੀ ਸ਼ਬਦੋ ਆਕਾਸ਼ ਸ਼ਬਦੋ ਸ਼ਬਦ ਕੀਆ ਪ੍ਰਗਾਸ, ਇਸ ਪ੍ਰਕਾਰ ਉਹ ਸ਼ਬਦ ਨਾਲ ਸਾਰੇ ਜਗਤ ਨੂੰ ਰੋਕ ਕੇ ਰੱਖਿਆ ਹੋਇਆ, ਉਹ ਦਸਵੇਂ ਦੁਆਰ ਦੇ ਵਿਚ ਪ੍ਰਗਟ ਹੋ ਜਾਂਦੇ ਹੈ। ਅਨਹਦ ਬਾਜੇ ਬਜੇ ਆਉਂਦੇ ਹੈ, ਓਮਕਾਰ ਦੀ ਧੁਨੀ ਸੁਣਨ ਲੱਗ ਜਾਂਦੀ ਹੈ। ਇਸ ਪ੍ਰਕਾਰ ਅੱਗੇ ਦੱਸਦੇ ਹਨ,
ਜਿਤ ਸ਼ਬਦ
ਅੱਗੇ
ਤਹ ਅਨੇਕ ਬਾਜੇ ਸਦਾ ਆਨੰਦ ਹੈ,
ਉੱਥੇ ਅਨੇਕ ਪ੍ਰਕਾਰ ਦੇ ਬਾਜੇ ਤਤੰਤੀ ਆਦਿਕ ਵੱਜਦੇ ਹੈ, ਸਦਾ ਆਨੰਦ ਬਣਿਆ ਰਹਿੰਦਾ ਹੈ ਜੋਗੀ ਨੂੰ।
ਸੱਚੇ ਰਹਿਆ ਸਮਾਏ,
ਸੱਚੇ ਦੇ ਪ੍ਰੇਮ ਵਿਚ ਮਨ ਸਮਾਇਆ ਰਹਿੰਦਾ ਹੈ। ਇਹ ਦਸਵੇਂ ਦੁਆਰ ਦੀ ਇਸੇ ਪ੍ਰਕਾਰ ਫੇਰ ਪੜੋ ਧਾਵਤ,
ਧਾਵਤ ਥੰਮਿਆ ਸਤਿਗੁਰ ਮਿਲਿਆ,
ਸਤਿਗੁਰਾਂ ਦੇ ਨਾਲ ਮਿਲਣੇ ਕਰਕੇ ਜਿਹੜਾ ਮਨ ਸੀ ਇਹ ਵਾਸ਼ਨਾ ਚ ਦੌੜਦਾ ਸੀ, ਇਹਨੂੰ ਥੰਮ ਲਿਆ ਗੁਰੂ ਸਾਹਿਬ ਨੇ ਸ਼ਬਦ ਦੇ ਉਪਦੇਸ਼ ਕਰਕੇ।
ਦਸਵਾਂ ਦੁਆਰ ਪਾਇਆ,
ਦਸਵਾਂ ਦੁਆਰ ਨਵਾਂ ਗੋਲਕਾਂ, ਜਿਹੜਾ ਦਸਵਾਂ ਕੌਣ ਹੈ ਚੇਤਨ, ਸਾਰਿਆਂ ਨਵਾਂ ਗੋਲਕਾਂ ਚ ਉਹਦੇ ਦੁਆਰ ਗਿਆਨ ਨੂੰ ਪਾ ਲਿਆ, ਉਹ ਚੇਤਨ ਬ੍ਰਹਮ ਚੇਤ ਦੇ ਗਿਆਨ ਨੂੰ ਪ੍ਰਾਪਤ ਕੀਤਾ, ਜਾਂ ਦਸਵਾਂ ਪੰਜੇ ਗਿਆਨ ਇੰਦਰੀਏ ਪੰਜੇ ਕਰਮ ਇੰਦਰੀਏ ਰੋਕ ਕਰਕੇ ਮਨ ਦੇ ਅੰਦਰ ਦਸਵਾਂ ਜੋ ਪਰਮੇਸ਼ੁਰ ਹੈ ਜੋਤੀ ਸਰੂਪ, ਉਹਦੇ ਦੁਆਰ ਗਿਆਨ ਨੂੰ ਪਾ ਲਿਆ। ਦਸਵਾਂ ਪੰਜਾਂ ਤੱਤਾਂ ਦੀ ਧਾਰਨਾ ਕਰਕੇ ਤੇ ਪੰਜੇ ਸਤਸੰਤੋਖ ਆਦਿਕਾਂ ਕਰਕੇ ਜੋ ਦਸਾਂ ਗੁਣਾਂ ਦੇ ਸਮੇਤ ਹੋਏ ਤਾਂ ਦੁਆਰ ਗਿਆਨ ਨੂੰ ਉਪਰੋਹ ਗਿਆਨ ਨੂੰ ਪਾ ਲਿਆ। ਦਸਵਾਂ ਜੋ ਚੇਤਨ ਹੈ ਸਾਰਿਆਂ ਦੁਆਰਿਆਂ ਚ ਨਵਾਂ ਗੋਲਕਾਂ ਦਾ ਪ੍ਰਕਾਸ਼ਕ, ਉਸ ਨੂੰ ਪਾ ਲਿਆ।
ਜਿੱਥੇ ਅੰਮ੍ਰਿਤ ਭੋਜਨ ਸਹਿਜ ਧੁਨ ਉਪਜੈ,
ਉੱਥੇ ਸਭ ਸੰਗ ਚ ਅੰਮ੍ਰਿਤ ਨਾਮ ਰੂਪੀ ਭੋਜਨ ਹੈ, ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲਾਉਣੇ, ਖੜ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ, ਇਹ ਅੰਮ੍ਰਿਤ ਭੋਜਨ ਹੈ ਉਹਨਾਂ ਦੇ ਤਾਈ। ਸ਼ਾਂਤੀ ਵਾਲੀ ਧੁਨੀ ਸ਼ਬਦ ਦੀ ਹਰ ਵਕਤ ਉਹਨਾਂ ਦੇ ਹਿਰਦੇ ਚ ਉਪਜਦੀ ਹੈ, ਪ੍ਰਗਟ ਹੁੰਦੀ ਹੈ।
ਜਿਤ ਸ਼ਬਦ ਜਗਤ ਥੰਮ ਰਹਾ,
ਇੱਥੇ ਅੰਮ੍ਰਿਤ ਗਿਆਨ ਰੂਪੀ ਭੋਜਨ ਹੈ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਸੋ ਅੰਮ੍ਰਿਤ ਗਿਆਨ ਰੂਪੀ ਭੋਜਨ ਉੱਥੇ ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਅਮਰ ਕਰਨ ਵਾਲਾ ਬ੍ਰਹਮਾਨੰਦ ਰੂਪੀ ਭੋਜਨ ਹੈ, ਸਹਿਜ ਧੁਨ ਉਪਜੈ, ਸਹਿਜ ਸ਼ਾਂਤ ਦੇ ਦੇਣ ਵਾਲਾ ਧੁਨ ਪ੍ਰਗਟ ਪਰਮੇਸ਼ਰ, ਉਹਨਾਂ ਦੇ ਧੁਨ ਨਾਮ ਸੁੰਦਰ ਦਾ ਨਾਮ ਹੈ, ਸੁੰਦਰ ਧੁਨੀ ਪ੍ਰਗਟ ਹੁੰਦੀ ਸਿਮਰਨ ਦੀ ਉਹਨਾਂ ਦੇ ਅੰਦਰ। ਜਪਾ ਜਾਪ
ਜਿਤ ਸ਼ਬਦ ਜਗਤ ਥੰਮ ਰਹਾ,
ਜਿਸ ਜਪਾ ਜਾਪ ਰੂਪੀ ਸ਼ਬਦ ਨੇ ਸਾਰੇ ਜਗਤ ਜੀਆਂ ਨੂੰ ਉਤਪਤੀ ਪਾਲਣਾ ਕਰਕੇ ਆਪਦੇ ਆਸਰੇ ਥੰਮ ਕੇ ਰੱਖਿਆ, ਰੋਕ ਕੇ ਰੱਖਿਆ ਸ਼ਬਦ ਦੇ ਆਸਰੇ, ਉਹ ਸ਼ਬਦ ਜਪਾ ਜਾਪ ਅੰਦਰੋਂ ਪ੍ਰਗਟ ਹੋ ਜਾਂਦਾ, ਉਹ ਸਾਰਿਆਂ ਦੇ ਅੰਦਰ ਹੀ ਹੁੰਦਾ ਹੈ। ਪਰ ਗੁਰੂ ਸਾਹਿਬ ਦੇ ਸ਼ਬਦ ਤੋਂ ਬਗੈਰ ਜਿਵੇਂ ਨਲਕੇ ਦਾ ਪਾਣੀ ਜੋ ਥੱਲੇ ਉਤਰ ਜੇ, ਜਿਨ੍ਹਾਂ ਚ ਉੱਤੋਂ ਪਾਣੀ ਨਾ ਪਾਈਏ ਉਹ ਥੱਲੇ ਦਾ ਪਾਣੀ ਰਲ ਕੇ ਬਾਹਰ ਨਹੀਂ ਆਉਂਦਾ, ਇਸੇ ਪ੍ਰਕਾਰ ਸਾਧ ਸਿੰਘ ਜਿਨ੍ਹਾਂ ਚਿਰ ਗੁਰੂ ਸਾਹਿਬ ਦਾ ਸ਼ਬਦ ਗੁਰਸਿੱਖ ਸਰਵਣ ਨਹੀਂ ਨਾ ਕਰਦਾ, ਜਿਵੇਂ ਪੰਜਾਂ ਪਿਆਰ ਤੋਂ ਅੰਮ੍ਰਿਤ ਛੱਕ ਕੇ ਸ਼ਬਦ ਸੁਣੀਦਾ ਹੈ, ਇਉਂ ਗੁਰਾਂ ਦੁਆਰਾ ਉਪਦੇਸ਼ ਨੂੰ ਸਰਵਣ ਨਹੀਂ ਕਰਦਾ, ਉਹਨਾਂ ਚਿਰ ਉਹ ਸਰੂਪ ਅੰਦਰ ਹੈ ਜਪਾ ਜਾਪ ਗੁਪਤ ਰਹਿੰਦਾ ਹੈ, ਪ੍ਰਗਟ ਨਹੀਂ ਹੁੰਦਾ। ਸੋ ਜਿਨ੍ਹਾਂ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ ਉਹ ਜਿਸ ਸ਼ਬਦ ਕਰਕੇ ਸਾਰੇ ਜਗਤ ਨੂੰ ਥੰਮ ਕੇ ਰੋਕ ਕੇ ਰੱਖਿਆ ਹੈ, ਉਹ ਜਪਾ ਜਾਪ ਪਰਮੇਸ਼ੁਰ ਦਾ ਸ਼ਬਦ ਪ੍ਰਗਟ ਹੋ ਜਾਂਦਾ ਹੈ।
ਅਨੇਕ ਵਾਜੇ ਸਦਾ ਆਨੰਦ ਹੈ,
ਉੱਥੇ ਸਾਧ ਸੰਗਤ ਅਨੇਕ ਪ੍ਰਕਾਰ ਦੇ ਬਾਜੇ ਵੱਜਦੇ ਸੁਣਦੇ ਹੈ ਹਿਰਦੇ ਦੇ ਅੰਦਰ, ਸਦਾ ਆਨੰਦ ਬਣਿਆ ਰਹਿੰਦਾ ਉਹਨਾਂ ਗੁਰਮੁਖਾਂ ਨੂੰ ਜਗਿਆਸੂਆਂ ਨੂੰ। ਅਨਹਦ ਪਾਠ ਹੈਗਾ ਜੀ, ਅਨਹਦ ਪਾਠ ਹੈ ਇਹਨਾਂ ਦੀਨਾਂ ਚ, ਹੈਂਜੀ ਅਨਹਦ ਪਾਠ। ਕਰਤਾਰਪੁਰ ਸਾਹਿਬ ਤੁਸੀਂ ਕੀ ਵੇਖਿਆ ਸੀ, ਭੈਣ ਇੱਕ ਬਾਜੇ ਸਦਾ ਅਨਹਦ ਹੈ, ਅਨਹਦ ਹੈ,
ਅਨਹਦ
ਅਨਹਦ ਹੈ। ਉੱਥੇ ਅਨੇਕਾਂ ਹੀ ਬਾਜੇ ਪ੍ਰਗਟ ਹੋ ਕੇ ਅਨਹਦ ਹੱਦ ਤੋਂ ਰਹਿਤ ਪਰਮੇਸ਼ਰ ਸਦਾ ਵਾਸਤੇ ਪ੍ਰਗਟ ਹੈ। ਉਮੈਦ ਹੈ ਕਰਤਾਰਪੁਰ ਸਾਹਿਬ ਦੇ ਅਨੁਸਾਰ ਇਹ ਭੀੜ ਹੋਣੀ ਹੈ, ਇਹਦੇ ਚ ਅਨਹਦ ਪਾਠ ਹੀ ਆਇਆ, ਦਮਨਵੀ ਪਾਠ ਅਨਹਦ ਮੁੱਖ ਸਮਝਣਾ।
ਸੱਚੇ ਰਹਿਆ ਸਮਾਏ
ਉਸਦਾ ਮਨ ਸੱਚੇ ਪਰਮੇਸ਼ਰ ਚ ਸਮਾਇਆ ਰਹਿੰਦਾ, ਭੇਦ ਹੋਇਆ ਰਹਿੰਦਾ ਹੈ।
ਇਹੋ ਕਹੇ ਨਾਨਕ ਸਤਿਗੁਰ ਮਿਲਿਆ ਧਾਵਤ ਥੰਮਿਆ।
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਗੁਰੂ ਅਮਰਦਾਸ ਜੀ ਸਤਿਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਨਾਲ ਮਿਲਣੇ ਕਰਕੇ ਮਨ ਜਿਹੜਾ ਧੌਂਦਾ ਸੀ ਜੂਨਾਂ ਚ, ਧੌਂਦਾ ਸੀ ਵਾਸ਼ਨਾ ਕਰਕੇ, ਉਹਨੂੰ ਥੰਮ ਗਿਆ, ਰੋਕ ਲਿਆ,
ਨਿਜ ਘਰ ਵਸਿਆ ਆਏ,
ਨਿਜ ਆਪਣੇ ਤੁਰਿਆ ਪਦ ਰੂਪੀ ਘਰ ਚ ਆ ਕੇ ਵਸ ਗਿਆ, ਸਥਿਤ ਹੋ ਗਿਆ ਹੈ।